ਹਾਂਜੀ ਪਿਆਰਿਓ, ਕੀ ਹਾਲ ਚਾਲ ਸਾਰਿਆਂ ਦਾ? ਠੀਕ ਠਾਕ ਹੋ? ਅੱਛਾ ਜੀ, ਐਦਕੀ ਜਨਮਦਿਨ ਵੇਲੇ ਮੈਂ ਸੋਚਿਆ ਬਹੁਤਾ ਨਹੀਂ ਕਰਨਾ, ਕਿਉਂਕਿ ਮਾਤਾ ਜੀ ਦੇ ਜਾਣ ਕਰਕੇ ਤੇ ਸਾਰੇ ਮਿਲ ਲੈਣਗੇ, ਬਾਹਰੋਂ ਆਉਣ ਕਰਕੇ ਪਰਿਵਾਰਾਂ ਨੂੰ ਮਿਲਿਆ ਵੀ ਨਹੀਂ ਜਾਂਦਾ ਤੇ ਅੱਗੇ ਪਿੱਛੇ ਪਿੱਛੇ ਬਿਜੀ ਵੀ ਰਹੀਦਾ, ਬਾਹਰਲੀ ਸੰਗਤ ਮਿਲਦੀ ਰਹਿੰਦੀ ਹੈ ਤੇ ਸਾਰੇ ਬੜਾ ਸੋਹਣਾ ਕੰਮ ਕਾਰ ਆਪਣੀਆਂ ਡਿਊਟੀਆਂ ਕਰ ਰਹੇ ਹੈ, ਕਿੰਨੇ ਕਿੰਨੇ ਸਾਲਾਂ ਦੇ ਸਾਰੇ ਲੱਗੇ ਹੈ ਤੇ ਹੋਰ ਵੀ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਤਾਂ ਕਰਕੇ ਚਲੋ ਥੋੜਾ ਜਿਹਾ ਪ੍ਰੋਗਰਾਮ ਰੱਖਿਆ। ਆਪਣੇ ਜਿੰਨੇ ਜੀ ਨੇ ਪਰਿਵਾਰ ਨੇ ਸਾਰੇ ਮਿਲ ਕੇ ਗੱਲਬਾਤ ਕਰ ਲੈਣਗੇ, ਫੋਟੋਆਂ ਫਾਟੋਆਂ ਖਿਚਾ ਲੈਂਦੇ ਨੇ, ਇੰਨੇ ਨਾਲ ਥੋੜਾ ਜਿਹਾ ਟਾਈਮ ਲੰਘ ਜਾਂਦਾ। ਭਾਵੇਂ ਗਰਮੀ ਬਹੁਤ ਹੈ, ਜ਼ਿਆਦਾ ਹੀ ਗਰਮੀ ਹੈ ਇਸ ਵਾਰੀ ਪਹਿਲਾਂ ਨਾਲੋਂ। ਖਾਣ ਪੀਣ ਵਾਲਾ ਵੀ ਬਾਹਰ ਰੱਖਿਆ ਪਰ ਉਹ ਵੀ ਜ਼ਿਆਦਾ ਗਰਮੀ ਕਰਕੇ ਮੁਸ਼ਕਲ ਤੇ ਹੈ, ਪਰ ਚਲੋ ਆਪਾਂ ਗਰਮੀ 'ਚ ਹੀ ਕੰਮ ਕਾਰ ਕਰਦੇ ਹਾਂ ਸਾਰੇ। ਕੋਈ ਮਾਲੀ ਉਹ ਵੀ ਗਰਮੀ 'ਚ ਹੀ ਕੰਮ ਕਰਦੇ ਨੇ, ਲਾਂਗਰੀ ਨੇ ਉਹ ਅੱਗ ਦੇ ਕੋਲ ਕੰਮ ਕਰਦੇ ਨੇ, ਜਿਹੜੇ ਲੰਗਰ 'ਚ ਸੇਵਾ ਕਰਦੇ ਨੇ ਉਹ ਵੀ ਬੜਾ ਹਾਰਡ ਵਰਕ ਹੈ ਸਾਰਾ ਦਿਨ ਕੰਮ ਕਰਨਾ। ਫਿਰ ਜਥੇ ਵਾਲੇ ਸਿੰਘ ਵੀ ਨੇ, ਉਹ ਵੀ ਸਾਰੇ ਬਹੁਤ ਮਿਹਨਤ ਕਰਦੇ ਨੇ, ਲੱਗੇ ਰਹਿੰਦੇ ਹੈ। ਸੋ ਗਰਮੀ ਹੈ ਤੇ ਬੜੀ ਹੈ, ਪਰ ਮੰਨੀਏ ਤੇ ਗਰਮੀ ਹੈ, ਨਾ ਮੰਨੀਏ ਤੇ ਕੁਛ ਵੀ ਨਹੀਂ, ਫਿਰ ਨਹੀਂ ਪਤਾ ਬਹੁਤਾ ਲੱਗਦਾ। ਮਨ ਕਾਇਮ ਰੱਖੀਏ ਫਿਰ ਨਹੀਂ ਪਤਾ ਲੱਗਦਾ ਬਹੁਤਾ ਗਰਮੀ 'ਚ। ਸੋ ਹੈ ਗਰਮੀ ਥੋੜ੍ਹੀ ਤੇ ਤੁਸੀਂ ਹੁਣ ਜਲ ਪਾਣੀ ਸਾਰਿਆਂ ਨੇ ਛਕ ਲੈਣਾ, ਵਾਰੀ ਵਾਰੀ ਸਿਰ ਫੈਮਿਲੀ ਫੈਮਿਲੀ ਪਰਿਵਾਰ ਪਰਿਵਾਰ ਮਿਲ ਲੈਣਾ। ਲਾਂਗਰੀ ਜਿਹੜੇ ਆਏ ਆ ਉਹਨਾਂ ਦੇ ਉਹਨਾਂ ਨੇ ਕੰਮ ਕਰਨਾ ਹੈ, ਬਾਹਰੋਂ ਸੇਵਾਦਾਰ 3-4 ਘੰਟੇ ਲਈ ਆਏ ਸੀ, ਉਹਨਾਂ ਨੇ ਚਲੇ ਜਾਣਾ 4 ਵਜੇ ਤੇ ਲਾਂਗਰੀਆਂ ਦੇ ਜਿਹੜੇ 3-4-5 ਨੇ ਉਹ ਪਹਿਲਾਂ ਮਿਲ ਲੈਣਗੇ ਪਰਿਵਾਰ, ਬਾਕੀ ਸੰਗਤ ਆਪਣੇ ਸਿੰਘ ਜਿਹੜੇ ਨੇ ਬਾਅਦ ਵਿੱਚ ਮਿਲ ਲੈਣ। ਬਸ ਸਾਰੇ ਤਕੜੇ ਹੋ ਕੇ ਰਲ ਮਿਲ ਕੇ ਸੇਵਾ ਕਰੀਏ। ਅਸੀਂ ਮੈਂ ਹੁਣ ਬਾਹਰ ਜਾਂਦਾ, ਬਹੁਤ ਮਿਹਨਤ ਵਾਲਾ ਕੰਮ ਹੁੰਦਾ ਹੈ, ਘਰ ਛੱਡ ਕੇ ਆਪਾਂ ਬਾਹਰ ਜਾਂਦੇ ਹਾਂ, ਰੋਜ਼ ਕਦੇ ਕਿਤੇ ਕਦੇ ਕਿਤੇ ਉੱਥੇ ਫਿਰਦੇ ਰਹੀਦਾ ਹੈ ਤੇ ਉਹਦੇ ਨਾਲ ਕੋਈ ਇੱਦਾਂ ਨਹੀਂ ਹੈ ਵੀ ਬੜਾ ਨਜ਼ਾਰਾ ਆ ਰਿਹਾ, ਸਗੋਂ ਮਜਬੂਰੀ ਹੋ ਜਾਂਦੀ ਜਾਣਾ। ਪਰਮੇਸ਼ਰ ਦੁਆਰ ਲਈ ਜਾਣਾ ਪੈਂਦਾ ਹੈ, ਸਾਰੇ ਸਿਸਟਮ ਨੂੰ ਚਲਾਉਣ ਕਰਕੇ ਜਾਣਾ ਪੈਂਦਾ, ਥੋੜ੍ਹੀ ਬਹੁਤ ਪਰਿਵਾਰ ਹੈਲਪ ਕਰਦੇ ਨੇ ਮਦਦ ਕਰਦੇ ਨੇ ਤਾਂ ਕਰਕੇ ਜਾਣਾ ਪੈਂਦਾ, ਨਹੀਂ ਤੇ ਇੱਥੇ ਰਹੀਏ ਕੋਈ ਬਹੁਤਾ ਮਨ ਨਹੀਂ ਕਰਦਾ ਜਾਣ ਨੂੰ। ਹੁਣ ਬਾਹਰ ਜਗ੍ਹਾ ਵੀ ਬਣਾਈ ਹੈ ਬੈਠਣ ਵਾਸਤੇ, ਮੈਂ ਦਿਨੇ 1.5-2 ਘੰਟੇ ਵਾਸਤੇ ਬਾਹਰ ਜਾਇਆ ਵੀ ਕਰਾਂਗਾ ਰੋਜ਼, ਉੱਥੇ ਮਿਲਣ ਵਾਸਤੇ ਥੋੜ੍ਹਾ ਜਿਹਾ ਸੈਟਅਪ ਕਰਾਂਗੇ ਤਾਂ ਜੋ ਸਾਰੇ ਜਣੇ ਸੰਗਤ ਜਿਹੜੀ ਹੈ ਆਉਂਦੇ ਜਾਂਦੇ ਨੇ ਮਿਲ ਲਿਆ ਕਰਨ। ਬਹੁਤੇ ਇਹੀ ਕਹਿੰਦੇ ਮਿਲਿਆ ਨਹੀਂ ਜਾਂਦਾ, ਮਿਲਿਆ ਨਹੀਂ ਜਾਂਦਾ, ਉਹ ਲਾਂਭਾ ਹੁੰਦਾ ਸਾਰਿਆਂ ਦਾ, ਲੋਕ ਪੁੱਛ ਕੇ ਮੁੜ ਜਾਂਦੇ ਹੈ ਪਰ ਮਿਲਿਆ ਜਾਂਦਾ ਨਹੀਂ, ਟਾਈਮ ਨਹੀਂ ਲੱਗਦਾ ਬਹੁਤਾ। ਸੋ ਉਹ ਹੁਣ ਆਪਾਂ ਥੋੜ੍ਹਾ ਜਿਹਾ ਸੈਟਿੰਗ ਉੱਥੇ ਕਰਾਂਗੇ ਮਿਲਣ ਦੀ। ਦੂਸਰੀ ਗੱਲ ਇਹ ਹੈ ਸਾਰੇ ਜਣੇ ਮਨ ਲਾ ਕੇ ਸੇਵਾ ਕਰਿਆ ਕਰੋ। ਸਭ ਤੋਂ ਪਹਿਲਾਂ ਜਿਹੜਾ ਵੀ ਸੇਵਾਦਾਰ ਗੁਰਦੁਆਰੇ ਐਂਟਰ ਕਰਦਾ ਹੈ ਉਹ ਪਹਿਲਾਂ ਦਰਬਾਰ ਸਾਹਿਬ 'ਚ ਜਾਇਆ ਕਰੋ, ਸਭ ਤੋਂ ਪਹਿਲਾਂ ਦਰਬਾਰ ਸਾਹਿਬ 'ਚ ਜਾਇਆ ਕਰੋ, ਉੱਥੇ ਮੱਥਾ ਟੇਕ ਕੇ ਫਿਰ ਆਪਣੇ ਆਪਣੇ ਕੰਮ ਲੱਗਿਆ ਕਰੋ। ਜਿਹੜੇ ਬੰਦਿਆਂ ਨੇ ਕੈਂਪ ਕੀਤਾ ਸੀ ਉਹ ਘੱਟ ਤੋਂ ਘੱਟ 10-15 ਮਿੰਟ ਦਰਬਾਰ ਸਾਹਿਬ 'ਚ ਬੈਠਿਆ ਕਰੋ। ਜਿਹੜੇ ਜਿਹੜੇ ਵੀ ਕੈਂਪ ਕੀਤਾ ਜਿਨ੍ਹਾਂ ਨੇ ਉਹ ਦਰਬਾਰ ਸਾਹਿਬ ਦੇ ਵਿੱਚ ਬੈਠਿਆ ਕਰੋ। ਇਹ ਗੱਲ ਮੰਨ ਕੇ ਚੱਲੋ ਵੀ ਆਪਣੀ ਇਹ ਜਿਹੜੀ ਜਗ੍ਹਾ ਹੈ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਘਰ ਵਿੱਚ ਰਹਿੰਦੇ ਹਾਂ, ਸਣੇ ਮੇਰੇ ਆਪਾਂ ਜਿਹੜਾ ਕੰਮ ਕਰਦੇ ਹਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਨਾਮ ਹੈ, ਸਾਰੀ ਪ੍ਰੋਪਰਟੀ ਜਗ੍ਹਾ ਉਹਨਾਂ ਦੇ ਨਾਂ ਹੈ, ਆਪਾਂ ਸਾਰੇ ਉਹਨਾਂ ਦੇ ਘਰ 'ਚ ਰਹਿੰਦੇ ਹਾਂ ਤੇ ਸਾਡਾ ਫਰਜ਼ ਬਣਦਾ ਸਭ ਤੋਂ ਪਹਿਲਾਂ ਅਸੀਂ ਉੱਥੇ ਹਾਜ਼ਰੀ ਲਵਾਇਆ ਕਰੀਏ। ਬਾਕੀ ਬੰਦਿਆਂ ਕੋਲ ਹਾਜ਼ਰੀ ਬਾਅਦ 'ਚ ਲਵਾਓ, ਪਹਿਲਾਂ ਉੱਥੇ ਮੱਥਾ ਟੇਕ ਆਇਆ ਕਰੋ। ਨਮਸਕਾਰ ਕਰਕੇ ਉੱਥੇ 5-10 ਮਿੰਟ ਬੈਠ ਕੇ ਬੱਧਾ ਚੱਟੀ ਨੇ ਵੀ ਹੱਥ ਲਾਇਆ ਫਟਾਫਟ ਮੁੜ ਗਏ। ਉੱਥੇ 10 ਮਿੰਟ ਬੈਠਿਆ ਕਰੋ, ਜਿਨ੍ਹਾਂ ਨੇ ਕੈਂਪ ਕੀਤਾ ਜ਼ਰੂਰ ਬੈਠਿਆ ਕਰੋ, ਗੁਰੂ ਸਾਹਿਬ ਕੋਲ ਬੈਠ ਕੇ ਫਿਰ ਆਪਣੇ ਆਪਣੇ ਕੰਮਾਂ ਵਿੱਚ ਲੱਗਿਆ ਕਰੋ। ਬਾਕੀ ਜਦੋਂ ਆਪਾਂ ਕੰਮ ਕਰਦੇ ਹਾਂ ਉਹਨੂੰ ਅਸੀਂ 100% ਆਪਣੇ ਵੱਲੋਂ ਮਨੋ ਕਰੀਏ। ਮੈਂ 1% ਵੀ ਮੈਂ ਆਪਣੀ ਮਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਸਕਦਾ, ਆਪਣੀ ਮਾਂ ਦੀ ਕਸਮ ਖਾ ਕੇ ਕਹਿ ਸਕਦਾ ਕਿ ਮੈਂ ਆਪਣੇ ਸਿੰਘਾਂ ਨੂੰ ਦਿਲੋਂ ਪਿਆਰ ਕਰਦਾ। ਮੇਰੇ ਮਨ ਵਿੱਚ ਕਿਸੇ ਪ੍ਰਤੀ ਕੋਈ ਵੈਰ ਨਹੀਂ, ਕੋਈ ਨਫ਼ਰਤ ਨਹੀਂ। ਹਾਂ ਇਹ ਹੈ ਕਿ ਕੰਮਕਾਰ ਕਿਸੇ ਦਾ ਕਿਤੇ ਹੈ, ਕਿਸੇ ਦਾ ਕਿਤੇ ਹੈ, ਡਿਊਟੀਆਂ ਨੇ, ਬਿਜ਼ੀ ਰਹਿਣ ਕਰਕੇ ਮੇਰੇ ਤੋਂ ਮਿਲਿਆ ਘੱਟ ਜਾਏ, ਪਰ ਜਿੰਨਾ ਜਿਹੜਾ ਬੰਦਾ ਕਰਦਾ ਹੈ ਉਹਦਾ ਸਾਰਿਆਂ ਦਾ ਮੈਨੂੰ ਪਤਾ ਹੈ। ਕਈ ਚੀਜ਼ਾਂ ਕਰਨ ਦੇ ਉੱਤੇ ਟਾਈਮ ਲੱਗ ਜਾਂਦਾ ਹੈ। ਸਾਡੇ ਜਥੇ ਦੇ ਸਿੰਘ ਨੇ ਜਾਂ ਹੋਰ ਨੇ, ਕਈ ਪੁਰਾਣੇ ਬੰਦੇ ਹੈ, ਕਈ ਨਵੇਂ ਬੰਦੇ ਹੈ, ਸਾਰੇ ਮੇਰੇ ਧਿਆਨ ਵਿੱਚ ਨੇ। ਸਭ ਬਾਰੇ ਮੈਂ ਸੋਚਦਾ, ਹੋਰ ਵੀ ਵਧੀਆ ਹੋਵੇ, ਸਾਡੇ ਬੰਦੇ ਬਹੁਤ ਸੌਖੇ ਹੋਣ, ਕੋਈ ਕਿਸੇ ਗੱਲੋਂ ਤੰਗੀ ਨਾ ਆਵੇ, ਮਾੜੀ ਮੋਟੀ ਤੰਗੀ ਰਹਿੰਦੀ ਹੈ ਉਹ ਵੀ ਨਾ ਰਵੇ। ਕਾਫੀ ਠੀਕ ਨੇ, ਸਰਕਾਰੀ ਸਕੂਲਾਂ 'ਚ ਨਹੀਂ, ਵਧੀਆ ਸਕੂਲਾਂ 'ਚ ਬੱਚੇ ਪੜ੍ਹਾਏ ਹੈ, ਸੋਹਣੇ ਢੰਗ ਨਾਲ ਸੈੱਟ ਹੋ ਰਹੇ ਹੈ, ਜਿਨ੍ਹਾਂ ਦੇ ਬੱਚੇ ਜਵਾਨ ਹੋ ਰਹੇ ਹੈ ਆਪੇ ਹੌਲੀ ਹੌਲੀ ਟਾਈਮ ਪਾ ਕੇ ਸਾਰਿਆਂ ਨੇ ਸੈਟਲ ਹੋ ਜਾਣਾ। ਪਰ ਮੈਂ ਚਾਹੁੰਦਾ ਹਾਂ ਕਿ ਸਾਰੇ ਵਾਰੀ ਵਾਰੀ ਸਿਰ ਸੈਟਲ ਹੋਣ। ਬਾਹਰ ਵੀ ਕੋਸ਼ਿਸ਼ ਕਰਦਾ, ਜੇ ਆਉਣ ਵਾਲੇ ਸਮੇਂ 'ਚ ਸਾਡੇ ਸਿੰਘ ਥੋੜ੍ਹੇ ਥੋੜ੍ਹੇ ਕਰਕੇ ਕਿਤੇ ਨਾ ਕਿਤੇ ਜਿਹੜੇ ਲੱਗੇ ਨੇ ਇੰਨੇ ਇੰਨੇ ਸਾਲਾਂ ਦੇ, ਸਾਰਿਆਂ ਦਾ ਕੁਛ ਨਾ ਕੁਛ ਨਾਲ ਨਾਲ ਬਣੀ ਜਾਏ, ਨਾਲੇ ਇੱਥੇ ਸੇਵਾ ਕਰਦੇ ਰਹਿਣ। ਸੋ ਜਿੰਨਾ ਕੁ ਹੋ ਸਕਦਾ ਉਨਾ ਹੀ ਕਰ ਸਕਦੇ ਹਾਂ। ਹੁਣ ਗੁਰਪ੍ਰੀਤ ਸਿੰਘ ਬਾਹਰ ਹੈ, ਐਦਕੀ ਸੁਖਮਨ ਬਾਹਰ ਹੈ, ਹੈਪੀ ਵੀ ਬਾਹਰ ਹੈ, ਸਾਡੇ ਮੁੰਡੇ ਚਰਨਜੀਤ ਸਿੰਘ ਹੋਣੀ ਬਾਹਰ ਨੇ, ਦਵਿੰਦਰਜੀਤ ਸਿੰਘ ਬਾਹਰ, ਦਵਿੰਦਰ ਬਾਹਰ ਹੈ, ਅਤੇ ਆਪਣੇ ਉਹ ਬੱਚਾ ਜਸਵਿੰਦਰ ਸਾਰੇ ਉਹ ਵੀ ਬਾਹਰ ਹੀ ਨੇ। ਆਉਣ ਵਾਲੇ ਸਾਲ 'ਚ ਹੋਰ 3-4 ਚਲੇ ਜਾਣਗੇ। ਆ ਹੁਣ ਪ੍ਰਬੰਧ ਮੈਂ ਕਰ ਰਿਹਾ ਜਾਣ ਦਾ, ਫਿਰ ਅਗਲੇ ਸਾਲ ਹੋਰ 5-4 ਚਲੇ ਜਾਣਗੇ। ਵਾਰੀ ਵਾਰੀ ਜਾਂਦੇ ਰਹਿਣ, ਆਉਂਦੇ ਰਹਿਣ, ਸਾਰੇ ਸੈਟਲ ਹੋ ਜਾਣ, ਸੌਖੇ ਹੋ ਜਾਣ। ਸਭ ਦਾ, ਆਪਾਂ ਸੱਤ ਬਗਾਨਿਆਂ ਦਾ, ਜਿਹੜੇ ਸਾਡੇ ਦੂਰੋਂ ਆਉਂਦੇ ਹੈ ਉਹਨਾਂ ਦਾ ਭਲਾ ਮੰਗਦੇ ਹਾਂ ਆਪਾਂ, ਤੇ ਘਰ ਦੇ ਬੰਦੇ ਹਾਂ, ਕਿਸੇ ਬੰਦੇ ਦਾ ਆਪਾਂ ਮਾੜਾ ਨਹੀਂ ਸੋਚਦੇ। ਹਰ ਬੰਦੇ ਵਾਸਤੇ ਖੁੱਲ੍ਹਾ ਦਿਲ ਰੱਖਦਾ ਵੀ ਸਭ ਦਾ ਵਧੀਆ ਹੋਵੇ, ਚੰਗੇ ਤੋਂ ਚੰਗਾ ਹੋਵੇ, ਕਿਸੇ ਨਾ ਕਿਸੇ ਤਰੀਕੇ ਦੁਆਰਾ ਹੋ ਜਾਏ, ਕਿਸੇ ਦੇ ਬੱਚੇ ਦਾ ਰਿਸ਼ਤਾ ਹੋ ਜਾਏ ਉਹ ਉੱਦਾਂ ਸੈਟਲ ਹੋ ਜਾਏ, ਕਿਸੇ ਦਾ ਮੁੰਡੇ ਦਾ ਹੋ ਜਾਏ, ਕਿਸੇ ਦਾ ਕੋਈ ਹੋਰ ਕੰਮ ਬਣ ਜਾਏ, ਕਿਸੇ ਬਹਾਨੇ ਹੋਵੇ, ਪਰ ਸਾਰਿਆਂ ਦਾ ਕਿਤੇ ਨਾ ਕਿਤੇ ਦਿਮਾਗ 'ਚ ਇੱਦਾਂ ਰੱਖਿਆ ਮੈਂ ਵੀ ਇਹਦਾ ਐਂ ਹੋ ਸਕਦਾ, ਇਹਦਾ ਐਂ ਹੋ ਸਕਦਾ, ਇਹਦਾ ਐਂ ਹੋ ਸਕਦਾ, ਇਹਦਾ ਐਂ ਹੋ ਸਕਦਾ। ਥੋੜ੍ਹਾ ਥੋੜ੍ਹਾ ਸਭ ਦਾ ਹੁੰਦਾ ਰਹਿਣਾ। ਬਾਕੀ ਇਹਦੇ 'ਤੇ ਧਿਆਨ ਨਾ ਦਿਓ, ਧਿਆਨ ਦਿਓ ਜੋ ਹੋਇਆ, ਸ਼ੁਕਰਾਨੇ 'ਚ ਰਹਿਣ ਦਾ ਸੁਭਾਅ ਬਣਾਈਏ। ਜੋ ਸਾਡੇ ਕੋਲ ਹੈ ਬਹੁਤ ਹੈ, ਅਸੀਂ ਬਹੁਤ ਲੋਕਾਂ ਨਾਲੋਂ ਸੌਖੇ ਹਾਂ। ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ ਵੇਲੇ ਜੇ ਤੁਸੀਂ ਮੇਰੇ ਅਕਾਊਂਟ ਵਿੱਚ ਵੇਖੋਗੇ ਤੇ 1 ਲੱਖ ਰੁਪਈਆ ਵੀ ਨਹੀਂ ਹੋਏਗਾ, ਕਿਤੇ ਇੱਕ ਇੰਨੀ ਖੁੱਡ ਜ਼ਮੀਨ ਦੀ ਨਹੀਂ ਹੈ। ਜੇ ਗੱਡੀ ਮੇਰੀ ਵਧੀਆ ਉਹਦੇ 'ਚ 4 ਜਣੇ ਬਹਿੰਦੇ ਹੈ, ਕੋਠੀ ਮੇਰੀ ਚੰਗੀ ਹੋਣੀ ਉਹਦੇ 'ਚ 8 ਜਣੇ ਰਹਿੰਦੇ ਹੈ, ਮੇਰੇ ਬਰਾਬਰ ਹੀ ਰਹਿੰਦੇ ਸਾਰੇ। ਮੈਂ ਆਪਣੀ ਜ਼ਿੰਦਗੀ ਦਾ 1-1 ਪੈਸਾ ਲੰਗਰਾਂ 'ਤੇ ਲਾਇਆ, ਰੋਟੀਆਂ ਖਵਾਈਆਂ ਲੋਕਾਂ ਨੂੰ, ਪ੍ਰਸ਼ਾਦਾ ਛਕਾਇਆ। ਤੁਸੀਂ ਸਾਰੇ ਹੀ ਲੰਗਰ 'ਚ ਕੰਮ ਕਰਦੇ ਹੈ, 1 ਰਸੋਈ ਚਲਾਉਣੀ ਔਖੀ ਹੋ ਜਾਂਦੀ ਹੈ, ਆਪਣੀ ਕਿੱਡੀ ਰਸੋਈ ਹੈ। ਨਾ ਆਟੇ ਦਾ ਇੱਥੇ ਹਿਸਾਬ ਹੈ, ਨਾ ਦਾਲਾਂ ਦਾ ਕੋਈ ਅੰਤ ਹੈ, ਨਾ ਸਬਜ਼ੀਆਂ ਦਾ ਅੰਤ ਹੈ, ਰਾਸ਼ਨ ਕਿੰਨਾ, ਗਰੋਸਰੀਆਂ ਲੱਗਦੀਆਂ, ਕਿੰਨਾ ਕੁ ਤੇਲ ਮੱਚਦਾ, ਕਿੰਨਾ ਕੁ ਤੇਲ ਫੁੱਕਦਾ, ਕਿੰਨੀਆਂ ਕੁ ਲੱਕੜਾਂ ਬਲਦੀਆਂ, ਕਿੱਡੇ ਤਨਖਾਹਾਂ, ਕਿੰਨੇ ਬੰਦੇ ਆ ਆਪਣੇ 150 ਦੇ ਨੇੜੇ, ਫਿਰ ਹੋਸਪਿਟਲ ਵੀ ਚਲਾ ਰਹੇ ਹਾਂ ਆਪਾਂ ਨਾਲ, ਕਿੰਨੇ ਸਾਰੇ ਕੰਮ ਆਪਾਂ ਕਰਦੇ ਹਾਂ। ਅਤੇ ਮੈਂ ਆਪਣੀ ਜਿੰਨਾ ਮੈਨੂੰ ਸੰਗਤ ਨੇ ਦਿੱਤਾ 1-1 ਪੈਸਾ ਆਪਾਂ ਇਹਦੇ 'ਤੇ ਲਾਇਆ, ਫਿਰ ਜ਼ਮੀਨ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾਈ ਹੈ। ਹੁਣ ਅਗਲਾ ਕਹਿੰਦਾ ਮੇਰਾ ਕੀ ਬਣੇਗਾ, ਮੇਰਾ ਕੀ ਬਣਿਆ। ਮੈਂ ਇੱਦਾਂ ਸੋਚਿਆ ਵੀ ਮੇਰਾ ਕੀ ਬਣਿਆ, ਜੇ ਮੈਂ ਸੋਚਾਂ ਵੀ ਮੇਰਾ ਕੀ ਬਣਿਆ, ਮੈਂ ਇੱਦਾਂ ਥੋੜ੍ਹਾ ਹੋਇਆ। ਅਤੇ ਜੇ ਸਾਰੇ ਨੇ ਮੇਰੇ ਸਿੰਘ ਸਗੋਂ ਪਹਿਲਾਂ ਬਾਹਰ ਗਏ ਹੈ, ਮੇਰੇ ਪਰਿਵਾਰ ਨਾਲੋਂ ਮੇਰੇ ਸਿੰਘ ਪਹਿਲਾਂ ਬਾਹਰ ਗਏ ਹੈ, ਜਥੇ ਵਾਲੇ ਸਿੰਘ ਸਾਡੇ ਪਹਿਲਾਂ ਬਾਹਰ ਗਏ ਹੈ, ਸੋ ਇਸ ਕਰਕੇ ਸਾਰਿਆਂ ਦਾ ਆਪਾਂ ਇੱਦਾਂ ਸੋਚੀ ਜਾਈਏ ਮੇਰਾ ਕੀ ਬਣਿਆ, ਨਹੀਂ ਮੈਂ ਕੀਤਾ ਕੀ ਆਪਣੀ ਜ਼ਿੰਦਗੀ ਚ, ਮਾਇਨੇ ਇਹ ਰੱਖਦਾ। ਆ ਬੰਦਾ ਚੌਂਕੜਾ ਲਾ ਕੇ ਤੁਸੀਂ ਬੈਠਦੇ ਆ, ਇਹ ਲਿਖ ਕੇ ਲੈ ਲਓ ਮੇਰੇ ਤੋਂ। ਜੇ ਬੰਦਾ ਪਿਆਰ ਦਾ ਭਰਿਆ ਹੋਇਆ ਉਹਦੀ ਬੜੀ ਵਧੀਆ ਸਮਾਧੀ ਹੁੰਦੀ ਹੈ, ਉਹਨੂੰ ਇੰਨਾ ਆਨੰਦ ਆਉਂਦਾ ਹੈ। ਤੇ ਜਿਹੜਾ ਬੰਦਾ ਸਵਾਰਥ ਦਾ ਭਰਿਆ, ਉਹਨੇ ਦਿਮਾਗ ਚੱਲੀ ਜਾਣਾ, ਉਹਨੇ ਸੋਚੀ ਜਾਣਾ ਹਾਏ ਓਏ ਮੇਰਾ ਇੱਦਾਂ ਇੱਦਾਂ, ਉਹਦਾ ਨਹੀਂ ਸਵਾਦ ਆ ਸਕਦਾ, ਉਹਨੂੰ ਆਨੰਦ ਵੀ ਨਹੀਂ ਆਉਂਦਾ। ਤਾਂ ਕਰਕੇ ਆਨੰਦ ਉਹਨਾਂ ਬੰਦਿਆਂ ਨੂੰ ਆਉਂਦਾ ਜਿਹੜਾ ਬੰਦਾ ਆਪਣੇ ਅੰਦਰ ਪਿਆਰ ਰੱਖੇ। ਅਸੀਂ ਲੱਗੇ ਹੋਏ ਹਾਂ, ਅਸੀਂ ਲੱਗੇ ਰਹੀਏ, ਜਿੱਥੇ ਲੱਗੇ ਹਾਂ ਉਵੇਂ ਜਿਵੇਂ ਆਪਣੀ ਡਿਊਟੀ ਕਰੀਏ, ਆਪਣਾ ਕੰਮ ਕਰੀਏ, ਚਾਅ ਨਾਲ ਕਰੀਏ, ਸ਼ੌਂਕ ਨਾਲ ਕਰੀਏ, ਰੀਝ ਨਾਲ ਕਰੀਏ, ਆਪਣਾ ਕੰਮ ਕਰੀਏ। ਤੇ ਦੂਸਰੇ ਨੰਬਰ ਤੇ ਪਿਆਰ ਪੈਦਾ ਕਰਕੇ ਰੱਖੀਏ ਅੰਦਰ। ਮੈਂ ਤਾਂ ਹੀ ਦਰਬਾਰ ਸਾਹਿਬ ਚ ਕਿਉਂ ਕਿਹਾ ਮੱਥਾ ਟੇਕਿਆ ਕਰੋ, ਜਿਹਦੇ ਲਈ ਕਰਦੇ ਹਾਂ ਉਹਨੂੰ ਉਹਦੇ ਨਾਲ ਪਿਆਰ ਤੇ ਕਰੀਏ, ਜਿੱਥੇ ਜਿਹਦਾ ਕੀਰਤਨ ਕਰਦੇ ਹਾਂ ਉਹਦੇ ਲਈ ਪਿਆਰ ਕਰੀਏ। ਸੋ ਉਹ ਭਾਵਨਾ ਮਨ ਵਿੱਚ ਬਣਾ ਕੇ ਰੱਖੋ। ਜਦੋਂ ਤੁਸੀਂ ਪਿਆਰ ਵਿੱਚ ਭਿੱਜ ਕੇ ਕੰਮ ਕਰਦੇ ਹੋ ਫਿਰ ਉਹਦਾ ਸਵਾਦ ਜ਼ਿਆਦਾ ਆਉਂਦਾ। ਜੇ ਆਪਾਂ ਕਰਦੇ ਵੀ ਹੋਈਏ ਪਿਆਰ ਵੀ ਨਾ ਹੋਵੇ, ਜਿਵੇਂ ਹੁਣ ਪਤੀ ਪਤਨੀ ਦੋ ਹੋਣ, ਪਿਆਰ ਉਹਨਾਂ ਦਾ ਹੋਵੇ ਨਾ, ਫਿਰ ਬੱਧਾ ਚੱਟੀ ਹੁੰਦੀ ਹੈ, ਕੋਈ ਜ਼ਿੰਦਗੀ ਜਿਉਣਾ ਥੋੜ੍ਹਾ ਹੁੰਦਾ, ਫਿਰ ਤੇ ਟਾਈਮ ਜਿਹਾ ਪਾਸ ਕਰਦੇ ਆ ਲੋਕ। ਇਸੇ ਤਰ੍ਹਾਂ ਜਦੋਂ ਗੁਰਦੁਆਰਾ ਸਾਹਿਬ 'ਚ ਰਹਿੰਦੇ ਹਾਂ ਅਸੀਂ, ਫਿਰ ਸਾਡਾ ਪਿਆਰ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਨਾਲ ਵੀ, ਅਤੇ ਜਿੱਥੇ ਆਪਾਂ ਕੰਮ ਕਰਦੇ ਹਾਂ ਆਪਣਾ, ਸਾਡਾ ਸਾਰਿਆਂ ਦਾ ਇੱਕ ਦੂਜੇ ਨਾਲ ਪਿਆਰ ਚਾਹੀਦਾ। ਸੋ ਇਸ ਕਰਕੇ ਮੈਂ ਆਪਣੇ ਮਨੋਂ ਸਾਰਿਆਂ ਦਾ ਭਲਾ ਚਾਹੁੰਦਾ ਕਿ ਸਾਰਿਆਂ ਦਾ ਭਲਾ ਹੋਵੇ। ਜਿੰਨਾ ਮੈਂ ਕਰ ਸਕਿਆ ਉਨਾ ਕੀਤਾ, ਬਾਕੀ ਜਿੰਨਾ ਕਰ ਸਕਾਂਗਾ ਮੇਰੇ ਵੱਸ ਹੋਏਗਾ। ਜਿਹੜੀਆਂ ਚੀਜ਼ਾਂ ਮੇਰੇ ਵੱਸ 'ਚ ਨਹੀਂ ਹੁੰਦੀਆਂ ਕਈ ਵਾਰੀ ਮੇਰੇ ਵੱਸੋਂ ਬਾਹਰ ਹੋ ਜਾਂਦੀਆਂ, ਪਰ ਜਿੰਨਾ ਕੁ ਮੇਰੇ ਵੱਸ ਹੁੰਦਾ ਉਨਾ ਕਰੀਦਾ, ਬਾਕੀ ਵੀ ਕਰਦੇ ਰਹਾਂਗੇ, ਲੱਗੇ ਰਹਾਂਗੇ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਦੀਵਾਨ ਆਪਾਂ ਬਾਹਰ ਨਹੀਂ ਕਰਦੇ, ਪਰ ਮੈਂ ਇਹ ਨਹੀਂ ਕਿਹਾ ਕਿ ਸਿੰਘ ਚਲੇ ਜਾਣ ਸਾਡੇ, ਹੁਣ ਅਸੀਂ ਦੀਵਾਨ ਨਹੀਂ ਲਾਉਣੇ ਅਤੇ ਚਲੇ ਜਾਓ ਆਪੋ ਆਪਣੇ ਘਰੀ, ਜਾਂ ਆਪਾਂ ਗੇਟ ਬੰਦ ਕਰ ਦਈਏ, ਲੰਗਰ ਤੁਸੀਂ ਦੱਸੋ ਆਪਾਂ ਆਪਣੀ ਆਈ ਤੇ ਆ ਜਾਈਏ, ਅੱਧਾ ਲੰਗਰ ਕਰ ਦਈਏ, ਅੱਜ ਖਰਚਾ ਅੱਧਾ ਕਰ ਦਈਏ, ਅੱਧਾ ਖਰਚਾ ਰਾਤ ਵਾਲੇ ਸਾਰੇ ਸੇਵਾਦਾਰ ਘਰ ਭੇਜ ਦਿਓ, ਲੰਗਰ ਰਾਤ ਨੂੰ ਬੰਦ ਕਰ ਦਿਓ, 10 ਵਜੇ ਤੱਕ ਚਾਹ ਚਲਾਓ, 10 ਵਜੇ ਰੋਟੀ ਸ਼ੁਰੂ ਕਰੋ, 12 ਵਜੇ ਤੱਕ ਰੋਟੀ ਰੱਖੋ, 12 ਵਜੇ ਫਿਰ ਚਾਹ ਚਲਾ ਦਿਓ, 3 ਵਜੇ 4 ਵਜੇ ਫਿਰ ਪ੍ਰਸ਼ਾਦਾ ਸ਼ੁਰੂ ਕਰੋ, 7-8 ਵਜੇ ਪ੍ਰਸ਼ਾਦਾ ਬੰਦ ਕਰ ਦਿਓ, ਰਾਤ ਨੂੰ ਕਹੋ ਬਸ ਜੀ ਗੇਟ ਬੰਦ। ਫਿਰ ਜ਼ਿਆਦਾ ਲੰਗਰ ਇੱਦਾਂ ਹੀ ਚੱਲਦੇ ਆ, ਚਾਹ ਦੇ ਟਾਈਮ 'ਤੇ ਚਾਹ ਦਿੰਦੇ ਆ, ਰੋਟੀ ਦੇ ਟਾਈਮ 'ਤੇ ਰੋਟੀ ਦਿੰਦੇ ਆ, ਰਾਤਾਂ ਨੂੰ ਲੰਗਰ ਨਹੀਂ ਚੱਲਦੇ ਕਿ ਤੁਸੀਂ 12 ਵਜੇ ਵੀ ਜਾਓ ਅਤੇ ਲੰਗਰ ਛਕ ਲਓ। ਆਪਣੇ ਗੁਰੂ ਕਾ ਲੰਗਰ ਇੱਦਾਂ ਦਾ ਚੱਲਦਾ ਹੈ ਵੀ ਆਪਣੇ ਚਾਹ ਵੀ 24 ਘੰਟੇ, ਪ੍ਰਸ਼ਾਦਾ ਵੀ 24 ਘੰਟੇ, ਰਾਤ ਨੂੰ 2 ਵਜੇ ਵੀ ਹੈਗਾ ਆਉਂਦਾ ਉਦੋਂ ਵੀ ਲੰਗਰ ਖੁੱਲ੍ਹਾ ਹੁੰਦਾ ਆਪਣੇ, 2 ਵਜੇ ਵੀ ਤੁਸੀਂ ਆਪਾਂ ਵੇਖੀਦਾ ਕਈ ਵਾਰੀ 100-100 ਬੰਦਾ ਬੈਠਾ ਹੁੰਦਾ, ਰਾਤ ਦੇ 2 ਵਜੇ 100 ਬੰਦਾ ਬੈਠਾ ਹੁੰਦਾ, ਸਵੇਰੇ 4 ਵਜੇ ਬੈਠੇ ਹੁੰਦੇ ਆ। ਜੇ ਆਪਾਂ ਕਰਨ 'ਤੇ ਆਈਏ ਅੱਧਾ ਖਰਚਾ ਕਰ ਲਈਏ ਅੱਜ ਹੀ, ਨਾਲੇ ਸੇਵਾਦਾਰਾਂ ਦੀ ਵੀ ਲੋੜ ਘੱਟ ਜਾਏਗੀ, ਨਾਲੇ ਰਾਸ਼ਨ ਦਾ ਖਰਚਾ ਘੱਟ ਜਾਏਗਾ। ਪਰ ਆਪਾਂ ਇੱਦਾਂ ਕਿਉਂ ਨਹੀਂ ਕਰਦੇ ਵੀ ਅਗਲਾ ਨਿਸ਼ਾਨ ਸਾਹਿਬ ਵੇਖ ਕੇ ਰੁਕਿਆ, ਆਸ ਕਰਕੇ ਆਇਆ, ਜਿਹੜਾ ਸੋਚ ਕੇ ਆਇਆ ਮੈਨੂੰ ਰੋਟੀ ਮਿਲੇ ਅਤੇ ਉਹਨੂੰ ਪ੍ਰਸ਼ਾਦਾ ਮਿਲਣਾ ਚਾਹੀਦਾ। ਮੈਂ ਇੱਕ ਵਾਰ ਹਜ਼ੂਰ ਸਾਹਿਬ ਗਿਆ ਸੀ ਅਤੇ ਬੜੀ ਭੁੱਖ ਲੱਗੀ, ਅਸੀਂ ਇੱਕ ਢਾਬੇ 'ਤੇ ਖੜ ਗਏ ਅਤੇ ਬੱਸ ਸੀ ਉਦੋਂ ਆਪਣੇ ਕੋਲ ਵੱਡੀ, ਅਤੇ ਜਦੋਂ ਅਸੀਂ ਬੱਸ ਦੇ ਵਿੱਚ ਢਾਬੇ 'ਤੇ ਖੜ੍ਹੇ ਅਤੇ ਉੱਥੇ ਉਹਨਾਂ ਨੇ ਸਵੇਰੇ ਪਰੌਂਠੇ ਦਿੱਤੇ ਅਤੇ ਪਰੌਂਠਿਆਂ ਦੇ ਵਿੱਚ ਉਹਨਾਂ ਨੇ ਮੱਖੀਆਂ ਗੁੰਨ ਦਿੱਤੀਆਂ। ਜਦੋਂ ਖਾਣ ਲੱਗੇ ਅਤੇ ਉਹ ਇੱਦਾਂ ਜਿੱਦਾਂ ਮੱਖੀਆਂ ਉੱਤੇ ਉਹਦੇ ਕੀੜੀਆਂ ਜੀਆਂ, ਉਹ ਇੰਨਾ ਮਤਲਬ ਉਲਟੀਆਂ ਆਉਣ ਵਾਲਾ ਮਾਹੌਲ ਹੋ ਗਿਆ। ਅਸੀਂ ਅੱਗੇ ਗਏ, ਇੱਕ ਬਾਬਾ ਸੀ ਉੱਥੇ, ਛੱਪਰ ਜਿਹਾ ਬਣਾਇਆ ਸੀ ਉਹਨੇ, ਸਿੰਪਲ ਜਿਹਾ ਗੁਰਦੁਆਰਾ ਸੀ, ਛੋਟਾ ਜਿਹਾ ਕਮਰਾ, ਕਮਰੇ 'ਚ ਪ੍ਰਕਾਸ਼ ਕੀਤਾ ਹੋਇਆ, ਅਤੇ ਉੱਥੇ ਸਾਨੂੰ ਉਹਨਾਂ ਨੇ ਪ੍ਰਸ਼ਾਦਾ ਛਕਾਇਆ। ਅਸੀਂ ਬੱਸ ਰੋਕੀ, ਉਹਨੇ ਸਾਨੂੰ ਲੰਗਰ, ਵਧੀਆ ਸਬਜ਼ੀ ਸੀ ਅਤੇ ਨਾਲ ਪ੍ਰਸ਼ਾਦੇ ਫਟਾਫਟ ਅਤੇ ਨਾਲ ਚਟਨੀ ਸੀ, ਉਹਨੇ ਦੁੱਧ ਠੰਡਾ ਫਰਿੱਜ ਦੇ ਵਿੱਚੋਂ ਬਰਫ਼ ਕੱਢੀ, ਵਿੱਚ ਮਿੱਠਾ ਪਾਇਆ, ਦੁੱਧ ਵੀ ਸਾਰਿਆਂ ਨੂੰ ਗਲਾਸ ਗਲਾਸ ਦਿੱਤਾ। ਅਤੇ ਉਹ ਮੇਰੇ ਮਨ ਵਿੱਚ ਇੰਨੀ ਦਿਮਾਗ ਵਿੱਚ ਗੱਲ ਬੈਠੀ ਸੀ ਵੀ ਜਦੋਂ ਲੰਗਰ 'ਚ ਅਗਲਾ ਰੁਕਦਾ ਹੈ, ਲੋੜਵੰਦ ਦੀ ਲੋੜ ਪੂਰੀ ਹੁੰਦੀ ਹੈ, ਫਿਰ ਅਗਲਾ ਕਿੰਨਾ ਖੁਸ਼ ਹੁੰਦਾ। ਜਦੋਂ ਕੋਈ ਬੰਦਾ ਕਿੰਨੀ ਦੂਰੋਂ ਆਸ ਰੱਖ ਕੇ ਆਉਂਦਾ। ਹੁਣ ਇੱਕ ਗੱਲ ਸੋਚੋ, ਤੁਸੀਂ ਦੁੱਖ ਸੁੱਖ 'ਚ ਜੇ ਮਕਾਨ ਗਏ ਹਾਂ ਆਪਾਂ ਕਿਤੇ, ਹੁਣ ਕਿਤੇ ਬੰਦਾ ਗਰੀਬੀ ਦੇ ਵਿੱਚ ਮਜਬੂਰੀ 'ਚ ਮਕਾਨਾਂ ਜਾਣਾ ਪੈਂਦਾ, ਹੁਣ ਇੱਕ ਗੱਡੀ ਦੇ ਵਿੱਚ 15 ਜਣੇ ਜਾ ਰਹੇ ਹੈ, ਜੇ ਹੋਟਲ ਤੇ ਰੁਕਦੇ ਐ ਤੇ 15 ਜਣਿਆਂ ਦਾ ਇੱਕ ਜਣੇ ਦਾ 100-150 ਰੁਪਈਆ ਹੋਟਲ ਵਾਲੇ ਬਣਾ ਦਿੰਦੇ ਆ ਰੋਟੀ ਦਾ। ਜੇ 100 ਰੁਪਈਆ ਵੀ ਲਾਣਗੇ ਤੇ ਟੋਟਲ ਕਿੰਨਾ ਬਣੇਗਾ? 1500 ਬਣੇਗਾ। ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ, ਜੇ ਕਿਸੇ ਨੇ 5 ਟੇਕਿਆ, ਕਿਸੇ ਨੇ 10 ਟੇਕਿਆ, ਟੋਟਲ ਮੱਥਾ ਟੇਕਿਆ 150 ਦਾ, ਤੇ ਬਚ ਕਿੰਨਾ ਗਿਆ? 1500। ਜੇ 10-10 ਰੁਪਈਏ ਵੀ ਮੱਥਾ ਟੇਕਣਗੇ, ਨਾ ਵੀ ਟੇਕਣਗੇ ਤਾਂ ਵੀ ਕੋਈ ਨਹੀਂ, ਕਈ ਤੇ ਦਰਬਾਰ ਸਾਹਿਬ ਚ ਜਾਂਦੇ ਹੀ ਨਹੀਂ। ਆਪਣੇ ਜਿੰਨੀ ਸੰਗਤ ਆਉਂਦੀ ਹੈ 100 ਚੋਂ 80% ਦਰਬਾਰ ਸਾਹਿਬ ਚ ਨਹੀਂ ਜਾਂਦੇ, 20% ਜਾਂਦੇ ਆ, ਬਾਕੀ ਨਹੀਂ ਮੱਥਾ ਟੇਕਦੇ। ਉਹ ਤੇ ਪ੍ਰਸ਼ਾਦਾ ਹੀ ਛਕਣ ਆਉਂਦੇ ਆ, ਲੰਗਰ ਛਕਦੇ ਆ। ਅੱਛਾ ਫੇਰ ਵੇਖੋ, ਜਦੋਂ ਆਪਾਂ 100 ਬੰਦਾ ਗੱਡੀ ਵਾਲਾ ਰੁਕ ਗਿਆ, ਵੱਡੀ ਬੱਸ ਭਰੀ ਸੀ 100, ਜੇ ਉਹ ਹੋਟਲ ਤੇ ਖਾਣਗੇ ਉਹਨਾਂ ਦਾ ਬਿੱਲ ਕਿੰਨਾ ਬਣੇਗਾ? 10,000। ਜੇ 100 ਰੁਪਈਆ ਇੱਕ ਬੰਦੇ ਤੇ ਲੱਗੇ ਤੇ ਇੱਥੇ ਉਹਦਾ 10,000 ਬਚ ਜਾਂਦਾ। ਤੇ ਆ ਜਿਹੜੇ ਸੜਕਾਂ ਤੇ ਲੋਕ ਲੰਘਦੇ ਆ ਨਾ, ਸੜਕਾਂ ਤੇ ਇੱਕ ਦਿਨ ਦੇ ਵਿੱਚ 100 ਬੰਦਾ 10,000 ਬਚ ਗਿਆ, 1,000 ਬੰਦੇ ਦਾ ਕਿੰਨਾ ਬਚ ਗਿਆ? 1,00,000 ਰੁਪਈਆ ਬਚ ਗਿਆ ਜਿਹੜਾ ਹੋਟਲਾਂ ਤੇ ਦੇਣਾ ਸੀ। ਤੇ ਜੇ ਆਪਣੇ ਇੱਥੇ ਇੱਕ ਦਿਨ ਵਿੱਚ 8,000 ਬੰਦਾ ਰੁਕ ਜਾਏ ਤੇ ਕਿੰਨਾ ਪੈਸਾ ਬਚ ਗਿਆ ਜਿਹੜਾ ਹੋਟਲਾਂ ਤੇ ਦੇਣਾ ਸੀ? 8,00,000। ਇੱਕ ਦਿਨ ਦਾ 8,00,000 ਹੋਟਲਾਂ ਤੇ, ਜਿਹੜਾ ਇੱਥੇ ਫ੍ਰੀ ਸਰ ਜਾਂਦਾ, ਪ੍ਰਸ਼ਾਦਾ ਵੀ ਮਿਲ ਜਾਂਦਾ, ਰੋਟੀ ਵੀ ਮਿਲ ਜਾਂਦੀ ਹੈ, ਚਟਨੀ ਮਿਲ ਜਾਂਦੀ ਹੈ, ਅਚਾਰ ਮਿਲ ਜਾਂਦਾ, ਸੋਹਣਾ ਚਾਹ ਮਿਲ ਜਾਂਦੀ ਹੈ, ਬਾਥਰੂਮ ਵਗੈਰਾ ਹੈਗੇ ਹੈ, ਸਾਰਾ ਕੁਝ ਸਾਫ਼ ਸੁਥਰਾ ਬਣਿਆ, ਦਰਬਾਰ ਸਾਹਿਬ 'ਚ ਵੀ ਅਗਲਾ ਮੱਥਾ ਟੇਕ ਲੈਂਦਾ, ਕਈ ਹੋਸਪਿਟਲ ਵਿੱਚ ਵੀ ਜਾ ਆਉਂਦੀ ਹੈ, ਦਵਾਈਆਂ ਵੀ ਫ੍ਰੀ ਮਿਲ ਜਾਂਦੀਆਂ, ਕਿੰਨਾ ਫਾਇਦਾ ਹੋ ਜਾਂਦਾ, ਕਿੰਨੀ ਲਾਭ ਵਾਲੀ ਗੱਲ ਹੋ ਜਾਂਦੀ ਹੈ। ਸੋ ਇਹ ਭਲੇ ਵਾਲੀ ਗੱਲ ਹੈ। ਜਦੋਂ ਆਪਾਂ ਭਲਾ ਕਰਦੇ ਹਾਂ, ਕਿਸੇ ਗਰੀਬ ਬੰਦੇ ਦੇ ਮੂੰਹ 'ਚ ਰੋਟੀ ਪੈਂਦੀ ਹੈ, ਕੋਈ ਤੁਰਿਆ ਜਾਂਦਾ, ਮੇਰਾ ਹੁਣ ਇੱਕ ਕੋਈ ਗਰੀਬ ਮਾਈ ਦੇ ਰੁਮਾਲ ਵਿੱਚ 100 ਹੀ ਰੁਪਈਆ, ਹੁਣ ਉਹਦਾ ਰੋਟੀ 'ਤੇ 100 ਰੁਪਈਆ ਲੱਗ ਗਿਆ, ਉਹਦੇ ਪੱਲੇ ਕੀ ਰਹਿ ਗਿਆ? ਹੁਣ ਰੋਟੀ ਇੱਥੇ ਲੰਗਰ 'ਚੋਂ ਅਗਲਾ ਛਕ ਲੈਂਦਾ। ਸੋ ਜ਼ਿਆਦਾ ਤਾਂ ਬਹੁਤ ਲੋੜਵੰਦ ਹੀ ਨੇ ਨਾ, ਜਿਹੜੇ ਲੋੜਵੰਦ ਹੁੰਦੀ ਵੀ ਚਲੋ ਅਸੀਂ ਰੋਟੀ ਜਾਂਦੇ ਜਾਂਦੇ ਉੱਥੇ ਖਾ ਲਈਏ। ਸੋ ਇਸ ਕਰਕੇ ਆਪਾਂ, ਲੰਗਰ ਗੁਰੂ ਕਾ ਚੱਲਦਾ ਰਹੇ, ਤੁਸੀਂ ਸਾਰੇ ਮੇਰੇ ਨਾਲ ਸਾਥ ਦਿਓ, ਆਪਾਂ ਸਾਰੇ ਰਲ ਮਿਲ ਕੇ ਸਾਰਾ ਸਿਸਟਮ ਨੂੰ ਚਲਾਉਂਦੇ ਰਹੀਏ ਤੇ ਚੱਲਦਾ ਰਹਿਣਾ। ਬਾਕੀ ਇਹ ਵੀ ਗੱਲ ਹੈਗੀ ਹੈ ਵੀ ਜਿਹਦਾ ਲੰਗਰ ਹੈਗਾ ਗੁਰੂ ਕਾ ਲੰਗਰ ਹੈ ਤੇ ਆਪੇ ਚਲਾਉਣ ਵਾਲਿਆਂ ਨੇ ਚਲਾਉਂਦੇ ਰਹਿਣਾ, ਆਪਾਂ ਇਹ ਮੰਨਦੇ ਹਾਂ। ਇੰਨੇ ਸਾਲਾਂ ਦਾ ਚੱਲ ਰਿਹਾ, ਅੱਗੇ ਵੀ ਚੱਲੀ ਜਾਏਗਾ। ਸੋ ਸਾਰਿਆਂ ਦਾ ਧੰਨਵਾਦ ਹੈ, ਸਾਰਿਆਂ ਨਾਲ ਜਿਹੜੀ ਜ਼ਿੰਮੇਵਾਰੀ ਆਪਣੀ ਆਪਣੀ ਨਿਭਾਓ। ਦਿਲੋਂ ਮੈਂ ਸਾਰਿਆਂ ਦਾ ਪਿਆਰ ਕਰਦਾ, ਸਤਿਕਾਰ ਕਰਦਾ, ਜਿੱਥੇ ਜਿੱਥੇ ਆਪਣੀਆਂ ਡਿਊਟੀਆਂ ਕਰਦੇ ਹੋ ਕਰੋ, ਕਿਸੇ ਨਾਲ ਜੈਲਸ ਈਰਖਾ ਨਾ ਕਰੋ। ਅੱਜ ਇਹ ਪ੍ਰੋਬਲਮ ਨਹੀਂ ਹੈ ਮੈਨੂੰ ਕੀ ਮਿਲਿਆ, ਅੱਜ ਇਹ ਦੁੱਖ ਨਹੀਂ ਹੈ ਕਿ ਮੈਨੂੰ ਕੀ ਮਿਲਿਆ, ਇਹ ਦੁੱਖ ਜ਼ਿਆਦਾ ਹੈ ਉਹਨੂੰ ਕਿੰਨਾ ਮਿਲਿਆ, ਇਹ ਦੁੱਖ ਜ਼ਿਆਦਾ। ਅੱਜ ਅਸੀਂ ਇਹ ਨਾ ਕਰੀਏ, ਮਨ ਵਿੱਚ ਜੈਲਸ ਈਰਖਾ ਨਾ ਰੱਖੋ, ਜੋ ਮੇਰੇ ਕੋਲ ਹੈ ਮੈਂ ਉਹਨੂੰ ਵੇਖਾਂ। ਜਦੋਂ ਅਸੀਂ ਇਹ ਵੇਖੀ ਜਾਂਦੇ ਹਾਂ ਵੀ ਯਾਰ ਦੂਜਾ ਤੇ ਬਾਹਰ ਤੁਰ ਗਿਆ, ਮੈਂ ਤੇ ਇੱਥੇ ਹੀ ਰਹਿ ਗਿਆ, ਫਲਾਣਾ ਤੇ ਬਾਹਰ ਨਿਕਲ ਗਿਆ, ਮੈਂ ਤੇ ਇੱਥੇ ਹੀ ਰਹਿ ਗਿਆ, ਇਹਦੇ ਨਾਲ ਕੋਈ ਬਹੁਤ ਜ਼ਿੰਦਗੀ ਸੋਹਣੀ ਨਹੀਂ ਬਣਦੀ। ਹਾਂ, ਫਿਰ ਉਹਦੇ ਨਾਲ ਜਦੋਂ ਅਸੀਂ ਇੱਦਾਂ ਕਰਨ ਲੱਗ ਜਾਂਦੇ ਹਾਂ, ਫਿਰ ਮੈਨੂੰ ਵੀ ਲੱਗ ਜਾਂਦਾ ਵੀ ਇਹ ਬੰਦਾ ਸਹੀ ਨਹੀਂ, ਇਹ ਤੇ ਬੰਦਾ ਜੈਲਸ ਕਰਦਾ, ਇਹ ਤੇ ਸਾੜਾ ਕਰਦਾ। ਈਰਖਾ ਸਾੜਾ ਨਾ ਕਰੋ, ਆਪਣੀ ਥਾਂ ਰੱਖੋ, ਜੋ ਮਰਜ਼ੀ ਹੋਵੇ ਕਿਸੇ ਨੂੰ ਉੱਚਾ ਨਾ ਬੋਲੋ, ਮਿੱਠਾ ਬੋਲੋ। ਗਾਲਾਂ ਕੱਢਣਾ, ਪੁੱਠਾ ਸਿੱਧਾ ਇਹ ਬੋਲਣਾ, ਇਹ ਸੋਭਾ ਨਹੀਂ ਦਿੰਦਾ। ਜਿਹੜਾ ਵੀ ਬੰਦਾ ਗੁੱਸਾ ਜ਼ਿਆਦਾ ਕਰਦਾ, ਆਪਣੇ ਗੁੱਸੇ 'ਤੇ ਕੰਮ ਕਰੇ, ਆਪਣੇ ਸੁਭਾਅ 'ਤੇ ਕੰਮ ਕਰੇ, ਆਪਣੀਆਂ ਆਦਤਾਂ 'ਤੇ ਕੰਮ ਕਰੇ, ਪੁੱਠਾ ਸਿੱਧਾ ਬੋਲਣਾ ਛੱਡੇ, ਆਪਣੇ ਆਪ 'ਤੇ ਕੰਮ ਕਰੋ। ਜਿਹੜਾ ਜਿਹੜਾ ਕੰਮ ਸਿੱਖਦੇ ਨੇ, ਕੀਰਤਨੀਏ ਕੀਰਤਨ ਸਿੱਖਣ, ਪਾਠੀ ਸਿੰਘ ਜੋ ਆਪਣਾ ਪਾਠ ਸਿੱਖਣ, ਜਿਹੜਾ ਸਿੱਖ ਸਕਦੇ ਹੋ ਵਧੀਆ ਤੋਂ ਵਧੀਆ ਸਿੱਖੋ, ਆਪਣੀ ਜ਼ਿੰਦਗੀ 'ਚ ਕਾਮਯਾਬ ਹੋਵੋ, ਮਿਹਨਤ ਕਰੋ ਦਿਨ ਰਾਤ। ਹੁਣ ਮੈਂ ਹੁਣ ਨਾ ਵੀ ਪੜ੍ਹਾਂ, ਮੈਨੂੰ ਲੋੜ ਨਹੀਂ, ਪਰ ਮੈਂ ਫਿਰ ਵੀ ਪੜ੍ਹਦਾ ਰਹਿੰਦਾ ਸਾਰਾ ਦਿਨ, ਕਦੇ ਕੁਛ ਪੜ੍ਹ, ਕਦੇ ਕੁਛ ਵੇਖ, ਕਦੇ ਕੁਛ ਵੇਖ, ਆਪਣੇ ਆਪ ਨੂੰ ਸਦਾ ਹੀ ਲੋੜ ਰਹਿੰਦੀ ਹੈ, ਕੁਛ ਨਾ ਕੁਛ ਨਵਾਂ ਸਿੱਖਣਾ, ਨਵਾਂ ਆਉਣਾ ਚਾਹੀਦਾ, ਵਧੀਆ ਤੋਂ ਵਧੀਆ ਆਉਣਾ ਚਾਹੀਦਾ। ਸੋ ਇਸ ਕਰਕੇ ਤੁਹਾਨੂੰ ਸਭ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਕੰਮ ਕਰੋ। ਮੈਂ ਮਨੋਂ ਤੁਹਾਡੇ ਨਾਲ ਸਾਰਿਆਂ ਨਾਲ ਪਿਆਰ ਕਰਦਾ, ਤੁਹਾਡੇ ਸਾਰਿਆਂ ਦੇ ਬੱਚੇ ਜਿਉਣ, ਚੜ੍ਹਦੀ ਕਲਾ 'ਚ ਰਹਿਣ। ਹਮੇਸ਼ਾ ਜਦੋਂ ਮੈਨੂੰ ਆਪਣੇ ਸਿੰਘਾਂ ਦੇ ਬੱਚੇ ਮਿਲਦੇ ਆ, ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਇਹ ਸਾਡੇ ਹੀ ਬੱਚੇ ਆ, ਕਦੇ ਵੀ ਮੈਂ ਇੱਦਾਂ ਉਪਰਾ ਨਹੀਂ ਫੀਲ ਕਰਦਾ। ਆ ਕੁੜੀਆਂ ਮਿਲਦੀਆਂ ਜਦੋਂ ਇਹਨਾਂ ਦੀਆਂ ਘਰ ਵਾਲੀਆਂ ਮੈਨੂੰ ਆਪਣੀਆਂ ਧੀਆਂ ਨੂੰਹਾਂ ਲੱਗਦੀਆਂ ਹੁੰਦੀਆਂ, ਮੈਨੂੰ ਇੱਦਾਂ ਲੱਗਦਾ ਹੁੰਦਾ ਜਿਵੇਂ ਸਾਡਾ ਸਿੰਘ ਹੈ, ਇਹ ਸਾਡਾ ਪੁੱਤ ਹੈ, ਇਹ ਸਾਡੀ ਨੂੰਹ ਹੈ, ਇੱਦਾਂ ਫੀਲ ਆਉਂਦੀ ਹੁੰਦੀ ਹੈ ਮੈਨੂੰ, ਮੈਨੂੰ ਇੱਦਾਂ ਲੱਗਦਾ ਹੁੰਦਾ ਆਪਣੇ ਆਪ ਨੂੰ ਵੀ ਸਾਡੇ ਸਿੰਘ ਨੇ, ਇਹ ਸਿੰਘਾਂ ਦੇ ਬੱਚੇ ਨੇ, ਇਹ ਸਿੰਘਾਂ ਦੇ ਅੱਗੇ ਪਰਿਵਾਰ ਨੇ। ਸੋ ਇਸੇ ਤਰ੍ਹਾਂ ਸਾਰਿਆਂ ਦੇ ਪਿਆਰ ਬਣਿਆ ਰਹੇ, ਰਲ ਮਿਲ ਕੇ ਆਪਾਂ ਕੰਮ ਕਰੀਏ, ਤੇ ਸਭ ਦਾ ਧੰਨਵਾਦ। ਉਹ ਆ ਗਏ ਆ ਕਿ ਨਹੀਂ ਅਜੇ ਆ ਗਏ? ਕਿੱਥੇ ਆ ਗਏ ਸੀ? ਠੀਕ ਹੈ, ਤੇ ਜਿਹੜੇ ਲਾਂਗਰੀ ਨੇ ਉਹ ਪਹਿਲਾਂ ਮਿਲ ਲੈਣ, ਬਾਕੀ 15-15 ਕੁ ਫੈਮਲੀਆਂ ਜਾ ਕੇ ਛਕ ਲੈਣ, ਆਪਣੇ ਬੱਚੇ ਲੈ ਜਾਓ ਸਿੰਘ, 15 ਕੁ ਜਣੇ ਪਹਿਲਾਂ ਛਕ ਲੈਣ ਫਿਰ ਆ ਕੇ ਬਹਿ ਜਾਣ, 15 ਕੁ ਫਿਰ ਜਾਣ ਸਿੰਘ, ਫੈਮਲੀਆਂ ਲੈ ਜਾਓ ਫਿਰ ਛਕ ਕੇ ਆ ਜਾਓ, 3 ਕੁ ਵਾਰਾਂ ਦੇ ਵਿੱਚ ਛਕ ਆਉਣਾ ਸਾਰਿਆਂ ਨੇ। ਤੇ ਬਾਕੀ ਜਿਹੜੇ ਲਾਂਗਰੀ ਨੇ ਉਹ ਪਹਿਲਾਂ ਮੈਨੂੰ 3-4 ਟੱਬਰਾਂ ਵਾਲੇ 4-5 ਲਾਂਗਰੀ ਇੱਥੇ ਆ ਜਾਣ, ਜਿਨ੍ਹਾਂ ਦੀ ਹੁਣ ਡਿਊਟੀ ਹੈ ਉਹ ਪਹਿਲਾਂ ਮਿਲ ਲੈਣਗੇ, ਕਮਰੇ 'ਚ ਮਿਲਣਾ ਮੈਂ ਸਾਰਿਆਂ ਨੂੰ, ਆਰਾਮ ਨਾਲ ਕਮਰੇ 'ਚ ਮਿਲਣਾ, ਤੇ ਫੋਟੋ ਖਿਚਾ ਕੇ ਸਾਰੇ ਵਾਰੀ ਵਾਰੀ ਚਲੇ ਜਾਣਗੇ। ਬਾਕੀ ਕੁਲਦੀਪ ਸਾਰਿਆਂ ਨੂੰ 15-15 ਜਣਿਆਂ ਨੂੰ ਭੇਜ ਕੇ ਛਕਾ ਦਿਓ, 15 ਕੁ ਫੈਮਲੀਆਂ ਪਹਿਲਾਂ ਜਾਓ ਛੱਕ ਕੇ ਫਿਰ ਆ ਜਾਇਓ, ਫਿਰ 15 ਜਾਓ ਫਿਰ ਛੱਕ ਕੇ ਆ ਜਾਇਓ, ਫਿਰ ਵਾਰੀ ਵਾਰੀ ਜਿਵੇਂ ਤੁਹਾਨੂੰ ਸਿੰਘ ਕਹਿੰਦੇ ਹੈ ਉਵੇਂ ਵਾਰੀ ਵਾਰੀ ਮਿਲ ਲਓ, ਸਾਰੇ ਪਰਿਵਾਰਾਂ ਸਮੇਤ ਮਿਲ ਲਿਓ, ਆਪਣੀ ਫੈਮਲੀ ਨਾਲ ਬਹਿ ਕੇ ਮਿਲ ਕੇ ਫਿਰ ਤੁਸੀਂ ਆਰਾਮ ਨਾਲ ਜਾ ਸਕਦੇ ਹੈ। ਪਹਿਲਾਂ ਛੱਕ ਆਓ, ਤੇ ਜਿਹੜੇ ਆ 4 ਕੁ ਲਾਂਗਰੀ ਜਿਨ੍ਹਾਂ ਦੀ ਡਿਊਟੀ ਹੈ ਹੁਣ ਸ਼ਾਮ ਦੀ ਉਹ ਪਹਿਲਾਂ ਮਿਲ ਲੈਣ, ਬਾਕੀ ਸਾਰੇ 15-15 ਟੱਬਰ ਜਾ ਕੇ, ਫੈਮਲੀਆਂ 15-15 ਜਾ ਕੇ ਛੱਕ ਆਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਫਿਰ ਹੁਣ ਅਗਲਾ ਮਹੀਨੇ ਵਾਲਾ ਪ੍ਰੋਗਰਾਮ ਕਰਾਂਗੇ, 7 ਜੁਲਾਈ ਦਾ ਆਪਾਂ ਪ੍ਰੋਗਰਾਮ ਕਰਾਂਗੇ ਸਾਰੇ, ਉਹਦੇ ਵਿੱਚ ਦਰਸ਼ਨ ਦਿਓ, ਹੋ ਸਕਿਆ ਉਦੋਂ ਆਪਾਂ ਫਿਰ ਇੱਕ ਦਿਨ ਜੇ ਆਪਾਂ ਬਣਾ ਸਕੇ ਸਾਰੇ ਪਰਿਵਾਰਾਂ ਦਾ, ਕੋਸ਼ਿਸ਼ ਕਰਾਂਗੇ, ਨਹੀਂ ਤੇ ਫਿਰ ਅੱਜ ਆਪਾਂ ਸਾਰੇ ਮਿਲ ਹੀ ਲਏ। ਸਭ ਦਾ ਬਹੁਤ ਬਹੁਤ ਧੰਨਵਾਦ, ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ, ਸਭ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਸੇਵਕ ਕੀ ਅਰਦਾਸ ਪਿਆਰੇ, ਅਰਦਾਸ ਪਿਆਰੇ। अरदास प्यारे, सेवक की अरदास प्यारे
तुम्हारे
जप जीवा प्रभ चरण कुमारे जप जीवा प्रभ चरण कुमारे सेवक की अरदास प्यारे अरदास प्यारे सेवक की अरदास प्यारे अरदास I'm